ਤਿਆਗ ਦਾ ਸੰਬੰਧ ਦਿਲ ਨਾਲ ਹੈ, ਸ਼ਕਲ ਭੇਖ ਜਾਂ ਪਹਿਰਾਵੇ ਨਾਲ ਨਹੀਂ। ਇੱਕ ਨੰਗਾ ਜਾਂ ਪਿੰਡੇ ਤੇ ਸਵਾਹ ਮਲ ਕੇ ਜੰਗਲ ਵਿੱਚ ਬੈਠਾ ਸਾਧੂ ਵੀ ਅੰਦਰੋਂ ਦੁਨੀਆਦਾਰ ਤੇ ਮਾਇਆਧਾਰੀ ਹੋ ਸਕਦਾ ਹੈ, ਤੇ ਇੱਕ ਰਾਜਾ ਦਿਨ ਰਾਤ ਮਾਇਆ ਨਾਲ ਖੇਡਦਾ ਹੋਇਆ ਵੀ ਅੰਦਰੋਂ ਸੱਚਾ ਤਿਆਗੀ ਹੋ ਸਕਦਾ ਹੈ। ਇਸ ਦਾ ਭਾਵ ਇਹ ਹਰਗਿਜ਼ ਨਹੀਂ ਕਿ ਸਾਰੇ ਫਕੀਰ, ਸੰਤ ਜਾਂ ਮਹਾਤਮਾ ਝੂਠੇ, ਪਖੰਡੀ ਤੇ ਮਾਇਆਪ੍ਰਸਤ ਹੁੰਦੇ ਨੇ ਜਾਂ ਸਾਰੇ ਦੁਨੀਆਦਾਰ ਹੀ ਤਿਆਗੀ ਹੁੰਦੇ ਨੇ। ਅਸਲੀ ਤਿਆਗ ਨਸੀਬਾਂ ਵਾਲਿਆਂ ਦੇ ਹਿੱਸੇ ਆਉਂਦਾ ਹੈ, ਭਾਵੇਂ ਉਹ ਗ੍ਰਿਸਤੀ ਹੋਣ ਜਾਂ ਸਾਧੂ। ਜੇ ਥੋੜਾ ਜਿਹਾ ਸੋਚੀਏ ਤਾਂ ਪਤਾ ਲੱਗੇਗਾ ਕਿ ਤਿਆਗ ਸਹੀ ਅਰਥਾਂ ਵਿੱਚ ਕਿਸੇ ਰੱਜੇ ਹੋਏ ਬੰਦੇ ਨੂੰ ਹੀ ਹਾਸਲ ਹੋ ਸਕਦਾ। ਦੁਨੀਆਂ ਵਿੱਚ ਕੰਗਾਲ ਤੋਂ ਲੈ ਕੇ ਪਾਤਸ਼ਾਹ ਤੱਕ ਭੁੱਖੇ ਹੀ ਨਜ਼ਰ ਆਉਣਗੇ, ਭਾਵੇਂ ਭੁੱਖ ਦੀਆਂ ਅਣਗਿਣਤ ਕਿਸਮਾਂ ਹੋਣ, ਪਰ ਸਾਰੀ ਦੁਨੀਆ ਭੁੱਖੀ ਹੀ ਦਿਸੇਗੀ। ਕੋਈ ਰੋਟੀ ਮੰਗਦਾ, ਕੋਈ ਪੈਸਾ, ਕੋਈ ਔਲਾਦ, ਕੋਈ ਇੱਜ਼ਤ, ਕੋਈ ਤਾਕਤ ਮੰਗਦਾ, ਸਿਹਤ ਜਾਂ ਸ਼ੋਹਰਤ ਮੰਗਦਾ, ਸੁੱਖ ਜਾਂ ਆਰਾਮ, ਇਹ ਸਭ ਵੱਖ ਵੱਖ ਭੁੱਖਾਂ ਦੇ ਨਾਮ ਨੇ। ਜਿਸ ਨੇ ਸਾਰੀ ਦੁਨੀਆ ਨੂੰ ਹੀ ਭੁੱਖਿਆਂ ਬਣਾ ਰੱਖਿਆ, ਰੱਜੀ ਹੋਈ ਨਿਗਾਹ ਵਾਲੇ ਸੰਤੋਖੀ ਬੰਦੇ ਕਿਤੇ ਕਿਤੇ ਟਾਵੇਂ ਟਾਵੇਂ ਹੀ ਮਿਲਣਗੇ, ਕਿਉਂਕਿ ਪ੍ਰਤੱਖ ਸ਼ਕਲ ਤੋਂ ਦਿਲ ਦਾ ਅੰਦਾਜ਼ਾ ਠੀਕ ਨਹੀਂ ਲੱਗ ਸਕਦਾ। ਇਸ ਵਾਸਤੇ ਸੱਚੇ ਤਿਆਗੀ ਦੀਆਂ ਨਿਸ਼ਾਨੀਆਂ ਦੱਸੀਆਂ ਮੁਸ਼ਕਲ ਨੇ। ਮੈਂ ਕਈ ਵੱਖ ਵੱਖ ਹਾਲਤਾਂ ਵਿੱਚ ਰਹਿੰਦੇ ਤਿਆਗੀ ਵੀ ਵੇਖੇ ਨੇ, ਅਮੀਰ ਤਿਆਗੀ ਵੀ ਵੇਖੇ ਨੇ, ਪਰ ਬਹੁਤ ਥੋੜੇ ਫਕੀਰ ਤਿਆਗੀ ਵੀ ਵੇਖੇ ਨੇ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਹੀ ਮਨ ਸ਼ਾਂਤ ਹੋ ਜਾਂਦਾ ਸੀ। ਕਲਕੱਤੇ ਵਿੱਚ ਇੱਕ ਫਕੀਰ ਸਨ, ਉਹਨਾਂ ਨੇ ਬਾਜ਼ਾਰ ਵਿੱਚ ਬੈਠੇ ਰਹਿਣਾ। ਮੈਂ ਸਹਿਜ ਸੁਭਾਅ ਉਹਨਾਂ ਨੂੰ ਇੱਕ ਦਿਨ 4 ਪੈਸੇ ਦਿੱਤੇ ਤੇ ਉਹਨਾਂ ਨੇ 4 ਪੈਸੇ ਲੈ ਕੇ 2 ਪੈਸੇ ਮੇਰੇ ਸਾਹਮਣੇ ਹੀ ਬਾਜ਼ਾਰ ਵਿੱਚ ਸੁੱਟ ਦਿੱਤੇ ਤੇ 2 ਪੈਸਿਆਂ ਦੀ ਸਾਹਮਣੇ ਤੰਦੂਰ ਤੋਂ ਲੈ ਕੇ ਰੋਟੀ ਖਾ ਲਈ। ਮੈਂ ਅਜ਼ਮਾਉਣ ਦੇ ਵਾਸਤੇ ਫਿਰ ਕੁਝ ਦਿਨਾਂ ਮਗਰੋਂ 8 ਪੈਸੇ ਇਸੇ ਫਕੀਰ ਨੂੰ ਦਿੱਤੇ ਤੇ ਉਸਨੇ ਬਿਨਾਂ ਮੇਰੇ ਵੱਲ ਵੇਖਣ ਦੇ 2 ਪੈਸੇ ਰੱਖ ਕੇ ਬਾਕੀ ਦੇ ਪੈਸੇ ਦੂਰ ਵਗਾ ਕੇ ਮਾਰੇ। ਇਸ ਵਾਰ ਉਹ ਆਪ ਇੱਕ ਮੈਦਾਨ ਵਿੱਚ ਬੈਠੇ ਹੋਏ ਸਨ ਤੇ ਫਿਰ ਇੱਕ ਪਾਸੇ ਤੁਰ ਪਏ। ਦੁਕਾਨ ਤੋਂ ਰੋਟੀ ਲੈ ਕੇ ਉੱਥੇ ਹੀ ਬਹਿ ਕੇ ਰੋਟੀ ਖਾ ਲਈ ਉਹਨੇ ਤੇ ਫਿਰ ਇੱਕ ਪਾਸੇ ਮੁੜ ਤੁਰੇ। ਥੋੜੀ ਦੂਰ ਜਾ ਕੇ ਮੈਂ ਉਹਨਾਂ ਨੂੰ ਪੁੱਛਿਆ, ਤੁਸੀਂ ਬਾਕੀ ਦੇ ਪੈਸੇ ਕਿਉਂ ਸੁੱਟ ਦਿੱਤੇ? ਰਾਤ ਦੀ ਰੋਟੀ ਵਾਸਤੇ ਰੱਖ ਲੈਂਦੇ, ਤੁਸੀਂ ਅਖੀਰ ਰਾਤ ਨੂੰ ਜਾਂ ਕੱਲ ਨੂੰ ਰੋਟੀ ਤੇ ਖਾਣੀ ਹੈ ਨਾ? ਉਸ ਵੇਲੇ ਉਸ ਫਕੀਰ ਨੇ ਮੇਰੇ ਵੱਲ ਪਹਿਲੀ ਵਾਰ ਤੱਕਿਆ ਤੇ ਆਖਣ ਲੱਗਾ, ਬੇਵਕੂਫਾ, ਕੀ ਰਾਤ ਨੂੰ ਜਾਂ ਕੱਲ ਨੂੰ ਰੱਬ ਮਰ ਜਾਏਗਾ? ਜਿਸ ਨਿਰਭੈ ਅਤੇ ਬੇਪਰਵਾਹ ਅੰਦਾਜ਼ ਵਿੱਚ ਉਸ ਮਹਾਤਮਾ ਨੇ ਮੈਨੂੰ ਇਹ ਗੱਲ ਗੁੱਸੇ ਨਾਲ ਕਹੀ, ਮੈਂ ਕਦੇ ਭੁੱਲ ਨਹੀਂ ਸਕਦਾ। ਉਹਨਾਂ ਦੇ ਇਸ ਬਚਨ ਵਿੱਚ ਇੱਕ ਬੜੀ ਡੂੰਘੀ ਗੱਲ ਸੀ, ਇੱਕ ਆਤਮਿਕ ਰਾਜ ਜਿਹੜਾ ਉਸੇ ਵੇਲੇ ਮੇਰੀ ਸਮਝ ਵਿੱਚ ਆ ਗਿਆ। ਭਾਵੇਂ ਮੈਂ ਬੜਾ ਸੋਹਣਾ ਕੀਮਤੀ ਸੂਟ ਬੂਟ ਪਾ ਕੇ ਉਹਨਾਂ ਦੇ ਸਾਹਮਣੇ ਖੜਾ ਸਾਂ, ਪਰ ਉਹਨਾਂ ਦੀਆਂ ਅੱਖਾਂ ਵਿੱਚੋਂ ਉਹਨਾਂ ਦੀ ਨਿਰਲੇਪ ਆਤਮਾ ਮੇਰੀ ਕੀਮਤੀ ਪੁਸ਼ਾਕ ਦੇ ਥੱਲੇ ਮੇਰੀ ਘਟੀਆ ਤੇ ਦੁਨੀਆਦਾਰੀ ਵਾਲੀ ਆਤਮਾ ਨੂੰ ਵੇਖ ਰਹੀ ਸੀ ਤੇ ਕਿਸੇ ਬੇਮੁਥਾਜ ਪਾਤਸ਼ਾਹੀ ਵੱਲ ਖਿੱਚ ਰਹੀ ਸੀ। ਮੇਰੀ ਹਾਲਤ ਇੱਕ ਛਿਨ ਵਿੱਚ ਹੀ ਬਦਲ ਗਈ। ਮੈਂ ਆਪਣੇ ਆਪ ਨੂੰ ਫਕੀਰ ਤੇ ਕੰਗਾਲ ਸਮਝ ਰਿਹਾ ਸਾਂ ਤੇ ਉਸ ਫਕੀਰ ਨੂੰ ਪਾਤਸ਼ਾਹ ਮਹਿਸੂਸ ਕਰ ਰਿਹਾ ਸਾਂ। ਮੈਂ ਮੁਆਫ਼ੀ ਮੰਗ ਕੇ ਆਪਣੀ ਪੈਂਟ ਦੇ ਬੋਝਿਆਂ ਵਿੱਚ ਹੱਥ ਪਾ ਕੇ ਆਪਣੀ ਕਾਰ ਵਿੱਚ ਆ ਬੈਠਾ, ਪਰ ਮੈਂ ਹੀ ਜਾਣਦਾ ਕਿ ਉਸ ਫਕੀਰ ਦੇ ਉਹਨਾਂ ਗੁੱਸੇ ਭਰੇ ਲਫ਼ਜ਼ਾਂ ਵਿੱਚ ਕੀ ਜਾਦੂ ਸੀ। ਹਾਂ, ਫਿਰ ਉਸ ਫਕੀਰ ਦੇ ਕਦੇ ਦਰਸ਼ਨ ਨਹੀਂ ਹੋਏ। ਤਿਆਗ ਦੀਆਂ ਵੀ ਤਿੰਨ ਹਾਲਤਾਂ ਨੇ। ਪਹਿਲੀ ਹਾਲਤ, ਦੁਨੀਆਂ ਨੂੰ ਇੱਕ ਸੈਰਗਾਹ ਸਮਝਣਾ ਤੇ ਆਪਣੇ ਆਪ ਨੂੰ ਇਸ ਵਿੱਚ ਸੈਰ ਕਰਨ ਵਾਲਾ ਮੁਸਾਫਰ ਸਮਝਣਾ ਚਾਹੀਦਾ ਹੈ, ਜਿਸ ਵਿੱਚ ਸੈਰ ਕਰਨ ਦਾ ਮੌਕਾ ਵੀ ਵਾਹਿਗੁਰੂ ਵੱਲੋਂ ਮਿਲਿਆ ਤੇ ਉਸ ਦਾ ਸਦਾ ਧੰਨਵਾਦੀ ਰਹਿਣਾ ਚਾਹੀਦਾ ਹੈ। ਇਸ ਸੈਰਗਾਹ ਵਿੱਚ ਚੰਗੀਆਂ ਤੇ ਮਾੜੀਆਂ ਸਭ ਝਾਕੀਆਂ ਦੇ ਵਿੱਚੋਂ ਦੀ ਲੰਘ ਜਾਣਾ ਪਰ ਦਿਲ ਕਿਤੇ ਨਾ ਲਾਉਣਾ, ਇਹ ਗੱਲ ਹੀ ਠੀਕ ਹੈ। ਜਿਸ ਤਰ੍ਹਾਂ ਮੁਸਾਫਰ ਸਫ਼ਰ ਦੇ ਸਮੇਂ ਕਈ ਦਰਿਆਵਾਂ, ਪਹਾੜਾਂ, ਰੇਗਿਸਤਾਨਾਂ, ਮੈਦਾਨਾਂ ਜਾਂ ਸ਼ਹਿਰਾਂ ਵਿੱਚੋਂ ਲੰਘਦਾ, ਅਨੇਕਾਂ ਕਿਸਮਾਂ ਦੇ ਆਦਮੀਆਂ ਨਾਲ ਮਿਲਦਾ, ਉਨ੍ਹਾਂ ਵਿੱਚ ਰਹਿੰਦਾ, ਦੋਸਤੀਆਂ ਪਾਉਂਦਾ, ਦਿਲ ਵਿੱਚ ਹਮੇਸ਼ਾ ਸਮਝਦਾ ਕਿ ਉਹ ਮੁਸਾਫਰ ਹੈ ਤੇ ਸਫ਼ਰ ਖਤਮ ਕਰਨ ਮਗਰੋਂ ਆਪਣੇ ਘਰ ਜਾਂ ਆਪਣੇ ਟਿਕਾਣੇ ਪਹੁੰਚੇਗਾ, ਉਸੇ ਤਰ੍ਹਾਂ ਇਨਸਾਨ ਨੂੰ ਸੰਸਾਰ ਦੀ ਯਾਤਰਾ ਹਮੇਸ਼ਾ ਇੱਕ ਸਫ਼ਰ ਹੀ ਸਮਝਣਾ ਚਾਹੀਦਾ। ਕਈ ਸਮਝਣਗੇ ਕਿ ਇਹ ਖਿਆਲ ਤੇ ਬੜਾ ਨਿਰਾਸ਼ ਕਰ ਦੇਣ ਵਾਲਾ ਹੈ। ਨਹੀਂ, ਇਹ ਖਿਆਲ ਨਿਰਾਸ਼ ਕਰਨ ਵਾਲਾ ਨਹੀਂ, ਸਗੋਂ ਦੁਨੀਆਂ ਦੀ ਖੁਸ਼ੀ ਤੇ ਤਜਰਬੇ ਨੂੰ ਹਾਸਲ ਕਰਨ ਦੇ ਯੋਗ ਬਣਾ ਦਿੰਦਾ ਹੈ। ਜਿਵੇਂ ਕਿਸੇ ਜਵਾਨ ਲੜਕੀ ਨੂੰ ਮਾਂ ਪਿਤਾ ਦੇ ਘਰ ਵਿੱਚ ਹੀ ਇਹ ਪਤਾ ਲੱਗ ਜਾਣ ਤੇ ਕਿ ਉਸਨੇ ਇੱਕ ਦਿਨ ਸਹੁਰੇ ਜਾਣਾ, ਫਿਰ ਵੀ ਮਾਂ ਪਿਤਾ ਦਾ ਘਰ ਪੇਕਿਆਂ ਦੀਆਂ ਖੁਸ਼ੀਆਂ ਕਿਤੇ ਘੱਟ ਚੰਗੀਆਂ ਨਹੀਂ ਲੱਗਦੀਆਂ। ਸਗੋਂ ਮਾਪਿਆਂ ਨਾਲ ਪਿਆਰ ਕਰਦੀ, ਸਹੇਲੀਆਂ ਨਾਲ ਪਿਆਰ ਨਾਲ ਖੇਡਦੀ ਇੱਕ ਤਕੜੀ ਮੁਟਿਆਰ ਹੋ ਜਾਂਦੀ ਹੈ ਤੇ ਆਉਣ ਵਾਲੀ ਤਬਦੀਲੀ ਦੀ ਤਿਆਰੀ ਕਰਦੀ। ਜਿਵੇਂ ਜਹਾਜ਼ ਵਿੱਚ ਬੈਠਣ ਵਾਲੇ ਵੱਖ ਵੱਖ ਮੁਲਕਾਂ ਦੇ ਮੁਸਾਫਰ ਇਕੱਠੇ ਸਵਾਰ ਹੁੰਦੇ ਨੇ ਪਰ ਉਹਨਾਂ ਨੂੰ ਸ਼ੁਰੂ ਤੋਂ ਹੀ ਪਤਾ ਹੁੰਦਾ ਕਿ ਉਹਨਾਂ ਨੇ ਥੋੜਾ ਸਮਾਂ ਇਕੱਠਿਆਂ ਲੰਘਾਉਣਾ ਹੈ, ਕਿਉਂ ਨਾ ਉਸ ਸਮੇਂ ਨੂੰ ਖੁਸ਼ੀ ਨਾਲ ਹੱਸ ਖੇਡ ਕੇ ਗੁਜ਼ਾਰਨ ਦਾ ਪੂਰਾ ਯਤਨ ਕੀਤਾ ਜਾਵੇ। ਇਸ ਲਈ ਉਹਨਾਂ ਦੇ ਦਿਲ ਪਰਚਾਵੇ ਦੇ ਸਮਾਨ ਖਾਸ ਕਰਕੇ ਪੈਦਾ ਕੀਤੇ ਜਾਂਦੇ ਨੇ। ਜੇ ਉਹਨਾਂ ਮੁਸਾਫਰਾਂ ਨੂੰ ਇਕੱਠੇ ਖਾਂਦਿਆਂ, ਪੀਂਦਿਆਂ, ਹੱਸਦਿਆਂ, ਖੇਡਦਿਆਂ, ਗਾਉਂਦਿਆਂ, ਨੱਚਦਿਆਂ ਵੇਖੋ ਤਾਂ ਇਹ ਸ਼ੱਕ ਪਵੇਗਾ ਕਿ ਸ਼ਾਇਦ ਇਹਨਾਂ ਨੂੰ ਭੁੱਲ ਹੀ ਗਿਆ ਕਿ ਇਹ ਮੁਸਾਫਰ ਨੇ ਤੇ ਥੋੜੇ ਸਮੇਂ ਮਗਰੋਂ ਇਹਨਾਂ ਨੇ ਵਿਛੜ ਜਾਣਾ। ਪਰ ਜਦੋਂ ਜਹਾਜ਼ ਵੱਖ ਵੱਖ ਦੇਸ਼ਾਂ ਤੋਂ ਲੰਘਦਾ ਅਗਾਂਹ ਤੁਰਿਆ ਜਾਂਦਾ ਹੈ, ਮੁਸਾਫਰ ਆਪੋ ਆਪਣੇ ਟਿਕਾਣਿਆਂ ਤੇ ਖੁਸ਼ੀ ਖੁਸ਼ੀ ਉਤਰਦੇ ਜਾਂਦੇ ਨੇ। ਹਾਂ, ਉਹਨਾਂ ਨੂੰ ਜਹਾਜ਼ ਤੇ ਜਹਾਜ਼ ਦੇ ਸਾਥੀ ਛੱਡਣ ਵੇਲੇ ਕੋਈ ਖਾਸ ਸਦਮਾ ਵੀ ਨਹੀਂ ਪਹੁੰਚਦਾ। ਇਸ ਦਾ ਕਾਰਨ ਇਹ ਹੈ ਕਿ ਸਭ ਮੁਸਾਫਰਾਂ ਨੂੰ ਸ਼ੁਰੂ ਤੋਂ ਹੀ ਪਤਾ ਹੁੰਦਾ ਤੇ ਉਹ ਇਸੇ ਵਿੱਚ ਹੀ ਯਕੀਨ ਕਰਦੇ ਨੇ ਕਿ ਆਪੋ ਆਪਣਾ ਸ਼ਹਿਰ ਆਉਣ ਤੇ ਉਹਨਾਂ ਨੇ ਦੂਜੇ ਮੁਸਾਫਰਾਂ ਤੋਂ ਵੱਖ ਹੋ ਜਾਣਾ। ਜੇ ਕਿਤੇ ਬੰਦਾ ਵੀ ਜ਼ਿੰਦਗੀ ਨੂੰ ਇੱਕ ਸਫ਼ਰ ਹੀ ਸਮਝੇ ਤੇ ਇਸੇ ਯਕੀਨ ਵਿੱਚ ਹੀ ਜ਼ਿੰਦਗੀ ਗੁਜ਼ਾਰੇ ਤਾਂ ਉਸ ਨੂੰ ਨਾ ਤਾਂ ਕਿਸੇ ਰਿਸ਼ਤੇਦਾਰ ਜਾਂ ਕਿਸੇ ਮਿੱਤਰ ਦੇ ਵਿਛੋੜੇ ਤੋਂ ਸਦਮਾ ਹੋ ਸਕਦਾ ਤੇ ਨਾ ਹੀ ਆਪਣਾ ਵਕਤ ਆਉਣ ਤੇ ਰਿਸ਼ਤੇਦਾਰਾਂ, ਸੱਜਣਾਂ ਜਾਂ ਮਿੱਤਰਾਂ ਤੋਂ ਵੱਖ ਹੋਣ ਲੱਗਿਆਂ ਕੋਈ ਗਮ ਹੋ ਸਕਦਾ। ਅਸੀਂ ਜ਼ਿੰਦਗੀ ਦੇ ਸਫ਼ਰ ਨੂੰ ਕਿਉਂਕਿ ਸ਼ੁਰੂ ਤੋਂ ਹੀ ਹਮੇਸ਼ਾ ਇਕੱਠਾ ਰਹਿਣ ਦੀ ਥਾਂ ਸਮਝਦੇ ਹਾਂ ਤੇ ਲੋਕਾਂ ਨੂੰ ਰੋਜ਼ ਇੱਥੋਂ ਤੁਰਦਿਆਂ ਵੇਖਣ ਦੇ ਬਾਵਜੂਦ ਇਹ ਯਕੀਨ ਕਰਦੇ ਹਾਂ ਕਿ ਅਸੀਂ ਜਾਂ ਸਾਡੇ ਰਿਸ਼ਤੇਦਾਰਾਂ ਨੇ ਸਦਾ ਇੱਥੇ ਰਹਿਣਾ, ਇਸੇ ਵਾਸਤੇ ਵੱਖਰੇ ਹੋਣ ਦੇ ਸਮੇਂ ਵਿਰਲਾਪ ਕਰਦੇ ਹਾਂ, ਰੋਂਦੇ ਹਾਂ, ਦੁਖੀ ਹੁੰਦੇ ਹਾਂ ਤੇ ਆਪਣੀ ਬੇਵਕੂਫੀ ਦੀ ਸਜ਼ਾ ਆਪੇ ਭੁਗਤਦੇ। ਵੇਖੋ, ਗੁਰੂ ਜੀ ਨੇ ਬਾਣੀ ਵਿੱਚ ਸਮਝਾਇਆ ਸੀ, ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਤਿਆਗ ਦੀ ਦੂਸਰੀ ਹਾਲਤ, ਤਿਆਗ ਦੀ ਦੂਸਰੀ ਹਾਲਤ ਵਿੱਚ ਆਪਣੀਆਂ ਲੋੜਾਂ ਨੂੰ ਦਿਨ ਬ ਦਿਨ ਘਟਾਉਣਾ, ਆਪਣੀਆਂ ਆਦਤਾਂ ਤੇ ਕਾਬੂ ਪਾਉਣਾ, ਇੱਥੋਂ ਤੱਕ ਕਿ ਜ਼ਿੰਦਗੀ ਕਾਇਮ ਰੱਖਣ ਵਾਸਤੇ ਜ਼ਰੂਰੀ ਲੋੜਾਂ ਨੂੰ ਹੀ ਸਿਰਫ ਪੂਰੀਆਂ ਕਰਨਾ ਚਾਹੀਦਾ। ਜੇ ਅਸੀਂ ਇਸ ਤਰ੍ਹਾਂ ਕਰਨ ਦਾ ਯਤਨ ਕਰੀਏ ਤਾਂ ਸਾਡੀਆਂ ਬਹੁਤ ਸਾਰੀਆਂ ਵਾਧੂ ਬਣਾਉਟੀ ਲੋੜਾਂ ਤੇ ਆਦਤਾਂ ਘਟ ਜਾਂਦੀਆਂ ਨੇ। ਮਨ ਦੀਆਂ ਸਭ ਇੱਛਾਵਾਂ ਲਗਭਗ ਬੰਦ ਹੋ ਸਕਦੀਆਂ ਨੇ, ਨਾਮ ਜਪਣ ਦਾ ਚਾਅ ਜ਼ਿੰਦਗੀ ਦਾ ਸ਼ੁਗਲ ਤੇ ਆਸਰਾ ਬਣ ਜਾਂਦਾ ਹੈ। ਇਸ ਅਵਸਥਾ ਵਿੱਚ ਓਨੀ ਖੁਰਾਕ ਜਾਂ ਬਸਤਰ ਹੀ ਪਾਉਣੇ ਚਾਹੀਦੇ ਨੇ ਜਿਹੜੇ ਜ਼ਿੰਦਗੀ ਨੂੰ ਕਾਇਮ ਰੱਖਣ ਵਾਸਤੇ ਜ਼ਰੂਰੀ ਹੋਣ, ਪਰ ਮਨ ਨੂੰ ਖਿੰਡਾਉਣ ਵਾਲੇ ਨਾ ਆਉਣ। ਖਾਣ ਪੀਣ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੱਸਿਆ ਹੋਇਆ ਸੁਨਹਿਰੀ ਅਸੂਲ ਅਭਿਆਸੀ ਗੁਰਮੁਖਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ। ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧੈ ਤਨ ਪੀੜੀਐ, ਮਨ ਮਹਿ ਚੱਲਣੈ ਹੈ ਵਿਕਾਰ। ਜਾਂ ਗੁਰੂ ਜੀ ਆਖਦੇ ਨੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦ ਹੈ ਤਨ ਪੀੜੀਐ, ਮਨ ਮਹਿ ਚੱਲਣੈ ਵਿਕਾਰ। ਇਸ ਦਰਜੇ ਵਿੱਚ ਐਸਾ ਵਿਅਕਤੀ ਹੌਲੀ ਹੌਲੀ ਸਭ ਸਰੀਰਕ ਰਸਾਂ ਤੋਂ ਛੁਟਕਾਰਾ ਪਾ ਜਾਂਦਾ ਹੈ ਤੇ ਉਸ ਨੂੰ ਸਰੀਰਕ ਭੋਗਾਂ ਦੀ ਕੋਈ ਖਿੱਚ ਨਹੀਂ ਰਹਿੰਦੀ, ਸਗੋਂ ਸਰੀਰ ਦੀ ਹੀ ਕੋਈ ਖਿੱਚ ਨਹੀਂ ਰਹਿੰਦੀ, ਸਰੀਰ ਦੀ ਕੋਈ ਆਦਤ ਤੰਗ ਨਹੀਂ ਕਰਦੀ, ਸਭ ਇੰਦਰੀਆਂ ਨੂੰ ਮਨ ਕਾਬੂ ਵਿੱਚ ਰੱਖਦਾ ਹੈ ਤੇ ਮਨ ਨੂੰ ਕਾਬੂ ਵਿੱਚ ਰੱਖਦਾ ਹੈ ਸਿਮਰਨ ਅਭਿਆਸ। ਇਸ ਵਾਸਤੇ ਅਭਿਆਸੀ ਬੰਦਾ ਅਭਿਆਸ ਦੇ ਜ਼ਰੀਏ ਮਨ ਅਤੇ ਇੰਦਰੀਆਂ ਸਭ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ ਤੇ ਕਾਇਆ ਨਗਰੀ ਤੇ ਰਾਜਾ ਬਣ ਕੇ ਫਿਰ ਰਾਜ ਕਰਦਾ ਹੈ। ਤਿਆਗ ਦੀ ਤੀਸਰੀ ਹਾਲਤ, ਜਦੋਂ ਅਭਿਆਸੀ ਪੁਰਸ਼ ਮਹਾਨ ਆਤਮਿਕ ਉਚਾਈਆਂ ਦਾ ਵਸਨੀਕ ਹੋ ਜਾਵੇ ਤਾਂ ਉਸ ਨੂੰ ਇਸ ਦੁਨੀਆਂ ਜਾਂ ਦੁਨੀਆਂ ਦੇ ਰਸਾਂ ਜਾਂ ਦੁਨੀਆਂ ਦੀ ਖਿੱਚ ਨਾਲ ਕੋਈ ਸੰਬੰਧ ਨਹੀਂ ਰਹਿੰਦਾ। ਉਹ ਇਹ ਜਾਣਦਾ ਹੈ ਕਿ ਇਹਨਾਂ ਇੰਦਰੀਆਂ ਦੀ ਦੁਨੀਆ ਭਾਵ ਦੁਨਿਆਵੀ ਰਸਾਂ ਦੀ ਦੁਨੀਆ ਉਸਦੇ ਸਫ਼ਰ ਦੀ ਇੱਕ ਦੁਖਦਾਈ ਮੰਜ਼ਲ ਸੀ ਜੋ ਲੰਘ ਚੁੱਕੀ ਹੈ। ਉਸਦਾ ਦੁਨਿਆਵੀ ਸੁਭਾਅ ਖਤਮ ਹੋ ਜਾਂਦਾ ਹੈ, ਇੱਥੋਂ ਤੱਕ ਕਿ ਉਹ ਆਪਣੇ ਸਰੀਰ ਨੂੰ ਵੀ ਇੱਕ ਬੇੜੀ ਦੀ ਤਰ੍ਹਾਂ ਜਿਸ ਦੀ ਦਰਿਆ ਪਾਰ ਹੋ ਚੁੱਕਣ ਮਗਰੋਂ ਲੋੜ ਨਹੀਂ ਰਹਿੰਦੀ ਬੇਕਾਰ ਹੀ ਸਮਝਦਾ ਹੈ। ਹੁਣ ਉਸੇ ਸਰੀਰ ਨੂੰ ਜਿਸ ਨਾਲ ਇੰਨਾ ਪਿਆਰ ਤੇ ਕਿਸੇ ਵੇਲੇ ਜਿਸ ਦੀ ਬੜੀ ਰਖਵਾਲੀ ਕਰਦਾ ਰਿਹਾ, ਅਭਿਆਸੀ ਮਨੁੱਖ ਇੱਕ ਵਾਧੂ ਦਾ ਬੋਝ, ਮਲ ਮੂਤਰ ਦਾ ਭਾਂਡਾ, ਇੱਕ ਕੈਦਖਾਨਾ ਜਾਂ ਸਿਰਫ ਪਿੰਜਰਾ ਹੀ ਸਮਝਦਾ। ਉਸ ਨੂੰ ਆਪਣਾ ਸਰੀਰ ਆਪਣੇ ਤੇ ਅਕਾਲ ਪੁਰਖ ਦੇ ਵਿਚਕਾਰ ਸਗੋਂ ਇੱਕ ਰੁਕਾਵਟ ਹੀ ਦਿਸਦੀ ਹੈ। ਇਸ ਅਵਸਥਾ ਵਿੱਚ ਕਰਮ ਖਤਮ ਹੋ ਜਾਂਦੇ ਨੇ। ਅਭਿਆਸੀ ਦੀ ਜ਼ਿੰਦਗੀ ਦਾ ਆਧਾਰ ਪੂਰਨ ਗਿਆਨ ਭਾਵ ਸੁਪਰ ਕਾਨਸ਼ੀਅਸਨੈਸ ਹੋ ਜਾਂਦਾ ਹੈ। ਉਹ ਆਪਣੀ ਨਵੀਂ ਦੁਨੀਆ ਵਿੱਚ ਹਰ ਵੇਲੇ ਖੁਸ਼ ਰਹਿੰਦਾ ਹੈ ਤੇ ਪੁਰਾਣੇ ਸਰੀਰ ਨੂੰ ਘੋਗੇ ਦੀ ਤਰ੍ਹਾਂ ਤਿਆਗ ਦੇਣਾ ਚਾਹੁੰਦਾ ਹੈ। ਖਾਹਿਸ਼ਾਂ ਮਰ ਜਾਂਦੀਆਂ ਨੇ, ਕਰਮ ਮੁੱਕ ਜਾਂਦੇ ਨੇ, ਫੁਰਨੇ ਖਤਮ ਹੋ ਜਾਂਦੇ ਨੇ ਤੇ ਅਭਿਆਸੀ ਆਤਮਿਕ ਆਨੰਦਮਈ ਚੇਤਨ ਅਵਸਥਾ ਵਿੱਚ ਖਿੜਿਆ ਰਹਿੰਦਾ ਤੇ ਅਖੀਰ ਸੱਤ ਚਿੱਤ ਆਨੰਦ ਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ। ਕਈ ਮਹਾਂਪੁਰਖ ਇਸ ਸੁਭਾਗ ਅਵਸਥਾ ਵਿੱਚ ਖੇਡਦੇ ਹੋਏ ਵੀ ਦੁਨੀਆਂ ਦੇ ਭਲੇ ਵਾਸਤੇ, ਸੱਚ ਦੇ ਪ੍ਰਚਾਰ ਵਾਸਤੇ ਸਰੀਰਕ ਜ਼ਿੰਦਗੀ ਕਾਇਮ ਰੱਖਦੇ ਨੇ, ਪਰ ਕਈਆਂ ਦੀ ਤੇ ਪਰਉਪਕਾਰ ਦੀ ਖਾਹਿਸ਼ ਵੀ ਮੁੱਕ ਜਾਂਦੀ ਹੈ ਤੇ ਸੱਪ ਦੇ ਕੁੰਜ ਤਿਆਗਣ ਵਾਂਗ ਸੰਸਾਰੀ ਸਰੀਰ ਛੱਡ ਦਿੰਦੇ ਨੇ ਤੇ ਨੂਰੀ ਆਤਮਿਕ ਸਰੀਰ ਵਿੱਚ ਲੀਨ ਹੋ ਜਾਂਦੇ ਨੇ। ਮੈਨੂੰ ਇੱਕ ਮਹਾਂਪੁਰਸ਼ ਮਿਲੇ ਜੋ ਸਾਲ ਦਾ ਬਹੁਤਾ ਸਮਾਂ ਪਹਾੜ ਦੀ ਇੱਕ ਇਕਾਂਤ ਗੁਫਾ ਵਿੱਚ ਹੀ ਰਹਿੰਦੇ ਸਨ, ਜਿੱਥੇ ਆਮ ਇਨਸਾਨ ਵਾਸਤੇ ਜਾਣਾ ਵੀ ਮੁਸ਼ਕਲ ਸੀ। ਮੇਰਾ ਮਿੱਤਰ ਉਹਨਾਂ ਨੂੰ ਆਪਣਾ ਗੁਰੂ ਸਮਝਦਾ ਸੀ ਤੇ ਉਹ ਆਪਣੇ ਗੁਰੂ ਦਾ ਦਰਸ਼ਨ ਕਰਨ ਹਰ ਸਾਲ ਇੱਕ ਵਾਰ ਜ਼ਰੂਰ ਜਾਂਦਾ ਸੀ। ਇੱਕ ਵਾਰ ਜਦੋਂ ਉਹ ਉੱਥੇ ਸਾਲ ਮਗਰੋਂ ਪਹੁੰਚੇ ਤਾਂ ਕੀ ਵੇਖਦੇ ਨੇ ਕਿ ਉਹਨਾਂ ਦੇ ਗੁਰੂ ਦੀ ਸਮਾਧੀ ਲੱਗੀ ਹੋਈ। ਜਦੋਂ ਕੁਝ ਦੇਰ ਬਾਅਦ ਆਵਾਜ਼ ਮਾਰਨ ਮਗਰੋਂ ਵੀ ਸਮਾਧੀ ਨਾ ਖੁੱਲੀ ਤਾਂ ਉਸਨੇ ਆਪਣੇ ਉਸ ਮਹਾਂਪੁਰਖ ਦੇ ਸਰੀਰ ਨੂੰ ਹੱਥ ਨਾਲ ਟੁੰਬਿਆ। ਹੱਥ ਲਾਉਂਦਿਆਂ ਸਾਰ ਹੀ ਉਹਨਾਂ ਦਾ ਸਰੀਰ ਡਿੱਗ ਪਿਆ। ਆਖਣ ਲੱਗੇ, ਪਹਿਲਾਂ ਤੇ ਅਸੀਂ ਬੜੇ ਡਰ ਗਏ ਪਰ ਫਿਰ ਵੈਰਾਗ ਦੀ ਦਸ਼ਾ ਆ ਗਈ। ਇਸ ਦਸ਼ਾ ਵਿੱਚ ਬੜੀ ਅਜੀਬ ਸ਼ਾਂਤੀ ਮਹਿਸੂਸ ਹੋਈ। ਤੇ ਮਨ ਇਹੋ ਜਿਹਾ ਟਿਕਿਆ ਵੀ ਸਮੇਂ ਦਾ ਕੁਝ ਪਤਾ ਨਾ ਲੱਗਾ, ਕਿਉਂਕਿ ਉਹਨਾਂ ਦੇ ਗੁਰੂਦੇਵ ਨੇ ਆਪਣਾ ਚੋਲਾ ਆਪਣੀ ਖੁਸ਼ੀ ਨਾਲ ਛੱਡਿਆ ਸੀ। ਕਹਿਣ ਲੱਗੇ ਪਤਾ ਨਹੀਂ ਸਰੀਰ ਕਦੋਂ ਤੋਂ ਉੱਥੇ ਪਿਆ ਸੀ, ਪਰ ਉਸ ਵਿੱਚੋਂ ਜ਼ਰਾ ਜਿੰਨੀ ਵੀ ਬਦਬੋ ਨਹੀਂ ਸੀ ਆਉਂਦੀ। ਕਈ ਬੰਦੇ ਖਾਸ ਕਰਕੇ ਪੱਛਮੀ ਵਿਦਿਆ ਨੂੰ ਪੜ੍ਹਨ ਵਾਲੇ ਇਹਨਾਂ ਗੱਲਾਂ ਨੂੰ ਅਸੰਭਵ ਸਮਝਦੇ ਨੇ, ਪਰ ਉਹ ਵਿਚਾਰੇ ਕਰਨ ਵੀ ਕੀ, ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਵੀ ਨਹੀਂ ਹੁੰਦਾ। ਪਰ ਜਿਸ ਨੂੰ ਅਭਿਆਸ ਕਰਨ ਦੀ ਜਾਚ ਆ ਜਾਏ, ਨਾਮ ਜਪਣ ਦੀ ਇੱਛਾ ਜਾਗ ਪਵੇ ਤੇ ਬੰਦਗੀ ਪਰਪੱਕ ਹੋ ਜਾਏ, ਉਸ ਲਈ ਆਪਣਾ ਸਰੀਰ ਆਪਣੀ ਮਰਜ਼ੀ ਅਨੁਸਾਰ ਛੱਡਣਾ ਕੋਈ ਅਸੰਭਵ ਗੱਲ ਨਹੀਂ ਜਾਪਦੀ। ਸਾਡੇ ਗੁਰੂ ਸਾਹਿਬਾਨ ਨੇ ਆਪਣੇ ਸਰੀਰ ਆਪਣੀ ਮਰਜ਼ੀ ਅਨੁਸਾਰ ਤਿਆਗੇ ਸਨ। ਇਹ ਤਿਆਗ ਦੀ ਤੀਜੀ ਮੰਜ਼ਿਲ ਹੈ, ਜਿਸ ਵਿੱਚੋਂ ਭਾਗਾਂ ਵਾਲੀਆਂ ਰੂਹਾਂ ਸੰਸਾਰਕ ਯਾਤਰਾ ਖਤਮ ਕਰਕੇ ਹੱਸਦੀਆਂ ਖੇਡਦੀਆਂ ਤੇ ਖਿੜੀਆਂ ਹੋਈਆਂ ਸਹਿਜੇ ਹੀ ਲੰਘ ਜਾਂਦੀਆਂ ਨੇ। ਤਿਆਗ ਦੀਆਂ ਉੱਤੇ ਦੱਸੀਆਂ ਹੋਈਆਂ ਇਹ ਅਵਸਥਾਵਾਂ ਸਿਮਰਨ, ਭਜਨ ਤੇ ਬੰਦਗੀ ਵਾਲੇ ਪੁਰਸ਼ ਉੱਤੇ ਸਹਿਜ ਸੁਭਾਈ ਆ ਜਾਂਦੀਆਂ ਨੇ। ਕਿਸੇ ਖਾਸ ਉਪਾਅ ਜਾਂ ਹੱਠ ਦੀ ਲੋੜ ਨਹੀਂ ਰਹਿੰਦੀ। ਮਨ ਨਾਲ ਲੜਾਈ ਤਾਂ ਅਭਿਆਸੀ ਪੁਰਸ਼ ਦੀ ਹਰ ਵੇਲੇ ਜਾਰੀ ਰਹਿੰਦੀ, ਪਰ ਨਾਮ ਦੀ ਓਟ ਰੱਖਣ ਵਾਲਿਆਂ ਦੀ ਹਰ ਅਵਸਥਾ ਵਿੱਚ, ਹਰ ਹਾਲਤ ਵਿੱਚ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਹਾਇਤਾ, ਅਗਵਾਈ ਤੇ ਪ੍ਰੇਰਣਾ ਹੁੰਦੀ ਰਹਿੰਦੀ ਹੈ। ਅਭਿਆਸੀ ਪੁਰਸ਼ ਹਰ ਕਦਮ ਵਾਹਿਗੁਰੂ ਦੀ ਮਿਹਰ ਦੇ ਆਸਰੇ ਅੱਗੇ ਵਧਾਉਂਦਾ ਹੈ। ਉਸ ਨੂੰ ਅਭਿਆਸ ਕਮਾਈ ਵਿੱਚ ਬੜੇ ਬੜੇ ਭੁਲੇਖੇ ਲੱਗਦੇ ਨੇ ਤੇ ਕਈ ਵਾਰ ਉਸ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਆਤਮਿਕ ਉੱਚੇ ਮੰਡਲਾਂ ਵਿੱਚ ਪਹੁੰਚ ਜਾਣਾ ਇੱਕ ਮਾਮੂਲੀ ਜਿਹੀ ਗੱਲ ਹੈ, ਸਿਰਫ ਸੁਰਤੀ ਨੂੰ ਇਕੱਠਿਆਂ ਕਰਕੇ ਅਫੁਰ ਅਵਸਥਾ ਵਿੱਚ ਪਹੁੰਚ ਜਾਣਾ ਇੱਕ ਸੁਭਾਵਿਕ ਜਿਹਾ ਕੰਮ ਲੱਗਣ ਲੱਗ ਪੈਂਦਾ। ਉਹ ਸਮਝਣ ਲੱਗ ਪੈਂਦਾ ਕਿ ਹੁਣ ਰੱਬ ਦੀ ਕਿਰਪਾ ਦੀ ਕੋਈ ਲੋੜ ਨਹੀਂ ਰਹੀ। ਬਸ ਜਿਵੇਂ ਹੀ ਇਹ ਖਿਆਲ ਆਉਂਦਾ, ਆਤਮਿਕ ਤਰੱਕੀ ਰੁਕ ਜਾਂਦੀ ਏ, ਸਰੂਰ ਘਟ ਜਾਂਦਾ, ਅਭਿਆਸ ਰੁੱਖਾ ਰੁੱਖਾ ਲੱਗਣ ਲੱਗ ਪੈਂਦਾ, ਮਨ ਥੋੜਾ ਚਿਰ ਟਿਕਣ ਮਗਰੋਂ ਉਚਾਟ ਹੋ ਜਾਂਦਾ। ਮੈਨੂੰ ਕਈ ਵਾਰ ਇਹ ਭੁਲੇਖਾ ਲੱਗਦਾ ਰਿਹਾ ਤੇ ਮੇਰਾ ਇਹ ਤਜਰਬਾ ਹੈ ਕਿ ਭਗਤੀ ਭਾਵ, ਨਿਮਰਤਾ, ਪ੍ਰੇਮ ਅਤੇ ਵਾਹਿਗੁਰੂ ਨੂੰ ਮਿਲਣ ਦੀ ਤੀਬਰ ਇੱਛਾ ਦੇ ਬਗੈਰ ਬੰਦਗੀ ਕਦੇ ਸੰਪੂਰਨ ਨਹੀਂ ਹੁੰਦੀ। ਬੰਦਗੀ ਕਰਦਿਆਂ ਕਈ ਵਾਰ ਹੰਕਾਰ ਜਾਂ ਮਾਣ ਆ ਜਾਂਦਾ ਤਾਂ ਵੀ ਤਰੱਕੀ ਰੁਕ ਜਾਂਦੀ ਹੈ, ਜਿਸ ਦਾ ਇਲਾਜ ਸਗੋਂ ਵਾਹਿਗੁਰੂ ਅੱਗੇ ਪਸ਼ਚਾਤਾਪ ਅਤੇ ਨਿਰਮਾਣ ਅਰਦਾਸਾਂ ਹੀ ਹੋ ਸਕਦੀਆਂ ਨੇ।